ਤੁਸੀਂ ਹੋ SBS ਪੰਜਾਬੀ ਦੇ ਨਾਲ।
You with SBS Radio।
ਪਿਆਰੇ ਦੋਸਤੋ, ਟੈਲੀਫੋਨ ਲਾਈਨ ਤੇ ਇਸ ਵੇਲੇ ਪੰਜਾਬ ਤੋਂ ਸਾਡੇ ਨਾਲ ਕਮਲਦੀਪ ਹੁਣਾਂ ਨੇ ਸਾਂਝ ਬਣਾਈ ਹੈ। ਉਹ ਇੱਕ ਟੈਂਪਰੇਰੀ ਰੈਜ਼ੀਡੈਂਟ ਨੇ, ਆਸਟ੍ਰੇਲੀਆ ਦੇ ਕਿਸੇ ਸਿਲਸਿਲੇ 'ਚ ਭਾਰਤ ਗਏ ਹੋਏ ਸੀ, ਪਰ ਕੋਵਿਡ-19 ਤੋਂ ਬਾਅਦ ਜੋ ਯਾਤਰਾ ਨਾਲ ਸੰਬੰਧਿਤ ਪਾਬੰਦੀਆਂ ਲੱਗੀਆਂ ਉਹਦੇ ਕਾਰਨ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ। ਆਓ ਜਾਣਦੇ ਹਾਂ ਉਹਨਾਂ ਤੋਂ ਕੀ ਮਸਲਾ ਤੇ ਇਹਦਾ ਕੀ ਹੱਲ ਹੈ। ਹਾਂਜੀ ਕਮਲਦੀਪ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀ, ਤੁਸੀਂ ਸਾਡੀ ਇੱਕ ਆਵਾਜ਼ ਜਿਹੜੀ ਆ ਉਹ ਅੱਗੇ ਤੱਕ ਪਹੁੰਚਾ ਰਹੇ ਹੋ, ਅਦਰਵਾਈਜ਼ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਸੀਗਾ
ਜੀ। ਨਹੀਂ, ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਇਸ ਗੱਲ ਨੂੰ ਲੈ ਕੇ, ਤੇ ਸਾਨੂੰ ਦੱਸੋਗੇ ਕਿ ਕਦ ਭਾਰਤ ਗਏ ਤੇ ਕਿਸ ਸਿਲਸਿਲੇ 'ਚ ਗਏ?
ਅੱਛਾ ਜੀ, ਮੈਂ, ਮੇਰੀ ਵਾਈਫ ਤੇ ਮੇਰਾ ਬੇਟਾ ਇੱਕ 3.5 ਸਾਲ ਦਾ ਗਏ ਸੀਗੇ ਫਰਵਰੀ ਦੇ ਵਿੱਚ, ਮਿਡ ਆਫ ਫਰਵਰੀ, ਅਰਾਊਂਡ ਆਈ ਥਿੰਕ 18 ਫਰਵਰੀ ਨੂੰ, ਤੇ ਮਤਲਬ 3 ਸਾਲ ਹੋ ਗਏ ਸੀ ਸਾਨੂੰ ਗਿਆ ਨੂੰ, ਤੇ ਵੈਸੇ ਹੀ ਫੈਮਿਲੀ ਵਿਜ਼ਿਟ ਵਾਸਤੇ ਮਤਲਬ 3 ਹਫ਼ਤੇ ਲਈ ਸੀ ਗਿਆ, ਤੇ ਮੇਰੀ 19 ਮਾਰਚ ਨੂੰ ਸੀਗੀ ਮੇਰੀ ਵਾਪਸੀ ਦੀ ਰਿਟਰਨ ਟਿਕਟ, ਮਤਲਬ ਤੇ ਮਤਲਬ ਜਸਟ ਇੱਕ ਫੈਮਿਲੀ ਵਿਜ਼ਿਟ ਸੀਗਾ, ਮਤਲਬ ਪਰਿਵਾਰ ਨੂੰ ਮਿਲਣ ਵਾਸਤੇ, ਹੋਰ ਇਸ ਤੋਂ ਇਲਾਵਾ ਕੋਈ ਖਾਸ ਮਕਸਦ ਨਹੀਂ ਸੀਗਾ।
ਤੇ ਤੁਹਾਡਾ ਪਰਿਵਾਰ ਭਾਰਤ 'ਚ ਹੀ ਰਹਿੰਦਾ, ਪੰਜਾਬ 'ਚ?
ਜੀ ਹਾਂਜੀ ਹਾਂਜੀ, ਪੰਜਾਬ 'ਚ ਜੀ।
ਤੇ ਇੱਥੇ ਤੁਹਾਡੀ ਫਿਰ ਕਿੱਥੇ ਰਿਹਾਇਸ਼ ਹੈ ਆਸਟ੍ਰੇਲੀਆ 'ਚ?
ਆਸਟ੍ਰੇਲੀਆ ਦੇ ਵਿੱਚ ਮੈਂ ਜਲੌਂਗ ਤੋਂ ਜੀ, ਜਲੌਂਗ 'ਚ ਰਹਿ ਰਿਹਾ ਮੈਂ ਪਿਛਲੇ 3 ਸਾਲ ਤੋਂ ਜੀ।
ਕੀ ਕੰਮ ਕਾਰ ਕਰਦੇ ਹੋ ਉੱਥੇ ਤੇ ਕਿਸ ਵੀਜ਼ੇ ਤਹਿਤ ਤੁਸੀਂ ਇੱਥੇ ਹੋ?
ਪ੍ਰੋਵੀਜ਼ਨਲ ਵੀਜ਼ਾ ਹੋਲਡਰ ਹਾਂ ਜੀ, 489 ਦੇ ਉੱਤੇ, ਤੇ ਮੈਂ ਮਤਲਬ PR ਅਪਲਾਈ ਕੀਤੀ ਹੋਈ ਹੈ, ਉਸ ਤੋਂ ਬਾਅਦ 887 ਵੀਜ਼ਾ ਵੀ ਅਪਲਾਈ ਕੀਤਾ ਹੋਇਆ ਮੈਂ, ਬਟ ਇਸ ਟਾਈਮ ਸਟਿਲ ਮੈਂ 489 ਦੇ ਉੱਪਰ ਹਾਂ। ਤੇ ਜਲੌਂਗ ਸਰ ਮੈਂ ਪਿਛਲੇ 3 ਸਾਲ ਤੋਂ ਮਤਲਬ ਟੈਕਸੀ ਡਰਾਈਵਰ ਹਾਂ, ਤੇ ਵਾਈਫ ਜਿਹੜੀ ਹੈ ਮੇਰੀ ਉਹ ਏਜ ਕੇਰੀਅਰ ਦੇ ਵਿੱਚ ਹੈ
ਜੀ। ਤੇ ਇਸ ਵੇਲੇ ਉਹ ਵੀ ਤੁਹਾਡੇ ਨਾਲ ਹੀ ਨੇ ਨਾ ਪੰਜਾਬ 'ਚ?
ਹਾਂਜੀ ਹਾਂਜੀ, ਬਿਲਕੁਲ 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 ਹਾਂਜੀ, ਮੈਂ, ਮੇਰਾ ਬੇਟਾ ਤੇ ਮੇਰੀ ਵਾਈਫ, ਮਤਲਬ ਅਸੀਂ 3 ਜਾਣੇ ਸਟਕ ਹੋਏ ਹਾਂ ਇਸ ਵਲ ਪੰਜਾਬ 'ਚ।
ਤੁਹਾਡੀ ਕੋਸ਼ਿਸ਼ ਤਾਂ ਇਹੀ ਹੋਣੀ ਆ ਕਿ ਮੁੜ ਆਸਟ੍ਰੇਲੀਆ ਪਰਤਿਆ ਜਾਵੇ, ਘਰਾਂ ਦੀਆਂ ਕਿਸ਼ਤਾਂ, ਕਾਰਾਂ ਦੀਆਂ ਕਿਸ਼ਤਾਂ, ਬਿੱਲ ਸਾਰਾ ਕੁਝ ਉਸ ਤਰ੍ਹਾਂ ਨਿਰੰਤਰ ਚੱਲ ਰਿਹਾ ਹੋਣਾ?
ਜੀ ਬਿਲਕੁਲ ਜੀ ਬਿਲਕੁਲ, ਖਾਸ ਕਰਕੇ ਜਿਵੇਂ ਜੀ ਮੈਨੂੰ 12 ਸਾਲ ਹੋ ਗਏ ਨੇ ਸਾਨੂੰ ਆਸਟ੍ਰੇਲੀਆ ਰਹਿੰਦੇ ਹੋਏ, ਤੇ ਮਤਲਬ ਇੱਕ ਤਰ੍ਹਾਂ ਦੇ ਨਾਲ ਸਾਡਾ ਤਾਂ ਘਰ ਤਾਂ ਉੱਥੇ ਹੀ ਹੈ ਜੀ, ਹੁਣ ਇੱਥੇ ਤਾਂ ਇੱਕ ਜਸਟ ਅਸੀਂ ਮਤਲਬ ਪ੍ਰਾਹੁਣਿਆਂ ਦੇ ਵਾਂਗ ਹੀ ਆਉਂਦੇ ਹਾਂ ਜਦੋਂ ਵੀ ਆਉਂਦੇ ਹਾਂ, 2-3 ਸਾਲ ਬਾਅਦ, ਤੇ ਬਿਲਕੁਲ ਘਰ ਦੀਆਂ ਕਿਸ਼ਤਾਂ ਵੀ ਨੇ ਜੀ, ਆਪਣਾ ਗੱਡੀ ਦੀਆਂ ਕਿਸ਼ਤਾਂ, ਹਰ ਇੱਕ ਮਤਲਬ ਬਿੱਲ ਵਗੈਰਾ ਜੋ ਵੀ ਆ ਉਹ ਤਾਂ ਸਟਿਲ ਸਾਰਾ ਕੁਛ ਚੱਲ ਰਿਹਾ, ਉਹ ਤਾਂ ਚੱਲੀ ਜਾਣਾ ਹੈ।
ਤੇ ਕਮਲਦੀਪ, ਇੱਕ ਗਰੁੱਪ 'ਚ ਮੈਂ ਪੜ੍ਹਦਾ, 200-300 ਬੰਦਾ ਉਸ ਗਰੁੱਪ 'ਚ ਟੈਂਪਰੇਰੀ ਵੀਜ਼ਾ ਹੋਲਡਰਸ ਵਾਲੇ, ਉੱਥੇ ਇੱਕ ਚੁੰਝ ਚਰਚਾ ਚੱਲ ਰਹੀ ਆ ਕਿ ਜਿਹੜਾ ਐਗਜ਼ੈਂਪਸ਼ਨ ਅਪਲਾਈ ਕਰਨ ਵਾਲਾ ਸਿਸਟਮ ਆ ਉਹ ਮਹਿਜ਼ ਇੱਕ ਲੋਲੀਪੋਪ ਸਾਬਤ ਹੋ ਰਿਹਾ। ਬਹੁਤ ਲੋਕ ਨੇ ਜਿਨ੍ਹਾਂ ਦੀਆਂ ਐਗਜ਼ੈਂਪਸ਼ਨਸ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜਾਂ ਪ੍ਰੂਵ ਨਹੀਂ ਕੀਤੀਆਂ ਗਈਆਂ। ਤੁਸੀਂ ਐਗਜ਼ੈਂਪਸ਼ਨ ਲਈ ਕੋਸ਼ਿਸ਼ ਕੀਤੀ?
ਜੀ ਸਰ, ਮੈਂ ਵੀ ਕੋਸ਼ਿਸ਼ ਕੀਤੀ ਸੀਗੀ, ਮੇਰੀ ਵੀ ਮਤਲਬ ਰਿਜੈਕਟ ਹੋ ਗਈ ਆ, ਤੇ ਉਹ ਮੈਂ ਵੀ ਕਈ ਗਰੁੱਪਸ ਦਾ ਮੈਂਬਰ ਹੈਗਾ, ਵਟਸਐਪ ਗਰੁੱਪ ਜਿਹੜੇ ਬਣੇ ਹੋਏ ਆ ਉਹਦੇ ਵਿੱਚ ਮੈਂ ਮਤਲਬ ਰੋਜ਼ ਪੜ੍ਹਦਾ ਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਦੀ ਵੀ ਅਪਰੂਵ ਹੋਈ ਹੋਵੇ, ਜਿਹੜੇ ਉਹਨਾਂ ਗਰੁੱਪਾਂ ਦੇ ਵਿੱਚ 400-500 ਮੈਂਬਰ ਜਾਂ ਜਿੰਨੇ ਵੀ ਹੈਗੇ ਆ, ਮੈਨੂੰ ਨਹੀਂ ਲੱਗਦਾ ਕਿ ਕਿਸੇ ਇੱਕ ਵੀ ਬੰਦੇ ਦੀ ਅਪਰੂਵ ਹੋਈ ਹੋਵੇ, ਭਾਵੇਂ ਕਿ ਕਈ ਵੈਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਹੈਲਥ ਕੇਅਰ ਦੇ ਵਿੱਚ ਨੇ ਅਗਰ ਉਹ ਮਤਲਬ ਅਸੀਂ ਜਿਹੜੇ ਜੋਬ ਕਰਦੇ ਨੇ ਅਸੀਂ ਉਹਨਾਂ ਨੂੰ ਮਤਲਬ ਐਗਜ਼ੈਂਪਸ਼ਨ ਦੇਵਾਂਗੇ, ਪਰ ਕਈ ਐਸੇ ਬੰਦੇ ਨੇ ਜਿਹੜੇ ਮਤਲਬ ਲਾਈਕ ਐਜ਼ ਅ ਰਜਿਸਟਰਡ ਨਰਸਿਸ ਜਾਂ ਮਤਲਬ ਕੰਮ ਕਰ ਰਹੇ ਨੇ ਉੱਥੇ, ਬਟ ਉਹਨਾਂ ਨੂੰ ਵੀ ਐਗਜ਼ੈਂਪਸ਼ਨ ਨਹੀਂ ਦਿੱਤੀਆਂ ਜਾ ਰਹੀਆਂ। ਮਤਲਬ ਕੋਈ ਇਹਦਾ ਕ੍ਰਾਈਟੀਰੀਆ ਹੈ ਹੀ ਨਹੀਂ ਕਿ ਕਿਸ ਬੇਸ ਤੇ ਉਹ ਮਤਲਬ ਐਕਸੈਸ ਕਰਦੇ ਨੇ ਤੁਹਾਡੀ ਐਪਲੀਕੇਸ਼ਨ ਜਾਂ ਕਿਵੇਂ ਆ, ਤੇ ਮੇਰੀ ਵੀ ਰਿਫਿਊਜ਼ ਹੋਈ ਹੋਈ ਆ, ਹੁਣ ਪਤਾ ਨਹੀਂ ਕੀ ਹੈ ਗੌਰਮੈਂਟ ਦੇ ਕੀ ਪਲਾਨ ਹੈ ਕਿ ਕਿਵੇਂ ਇਹਨੂੰ ਉਹਨਾਂ ਨੇ ਇੰਪਲੀਮੈਂਟ ਕਰਨਾ।
ਤੇ ਇੱਕ ਸਮੱਸਿਆ ਜਿਹੜੀ ਅਕਸਰ ਜਿਹਦਾ ਜ਼ਿਕਰ ਕੀਤਾ ਜਾਂਦਾ ਕਿ ਜੋ ਲੋਕ ਆਸਟ੍ਰੇਲੀਆ 'ਚ ਲਿਆਏ ਜਾਂਦੇ ਆ ਬਾਹਰੋਂ ਅਤੇ ਉਹਨਾਂ ਨੂੰ ਕੁਆਰੰਟੀਨ ਕੀਤਾ ਜਾਂਦਾ 4-5 star ਫੈਸਿਲਿਟੀਜ਼ ਦੇ ਵਿੱਚ 14 ਦਿਨ ਲਈ ਰੱਖਿਆ ਜਾਂਦਾ, ਅਤੇ ਉਹਦਾ ਸੰਭਾਵੀ ਖਰਚਾ $7,000-$10,000 ਤੱਕ ਹੋ ਸਕਦਾ। ਮੰਨ ਲਓ ਕਿ ਕੱਲ੍ਹ ਨੂੰ ਸਰਕਾਰ ਕਹੇ ਕਿ ਅਸੀਂ ਐਗਜ਼ੈਂਪਸ਼ਨ ਦੇਣ ਨੂੰ ਤਿਆਰ ਹਾਂ, ਕੀ ਉਸ ਸਿਲਸਿਲੇ 'ਚ ਤੁਸੀਂ ਆਪਣਾ ਖਰਚਾ ਆਪ ਚੱਕਣ ਨੂੰ ਤਿਆਰ ਹੋ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਸਰਕਾਰ ਨੂੰ ਇਹ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ?
ਨਹੀਂ ਸਰ, ਦੇਖੋ ਬਿਲਕੁਲ ਇਸ ਟਾਈਮ ਜੋ ਸਿਚੁਏਸ਼ਨ ਚੱਲ ਰਹੀ ਹੈ ਉਹਦੇ ਮੁਤਾਬਿਕ ਜੇ ਮੈਂ ਗੱਲ ਕਰਾਂ ਤਾਂ ਸਰਕਾਰ, ਮੈਨੂੰ ਪਤਾ ਕਿ ਸਰਕਾਰ ਦੇ ਉੱਤੇ ਆਲਰੇਡੀ ਕਾਫੀ ਪ੍ਰੈਸ਼ਰ ਹੈ, ਠੀਕ ਹੈ ਜੀ, ਕਿਉਂਕਿ ਉਹਨਾਂ ਨੂੰ ਆਪਣੇ ਲੋਕਾਂ ਨੂੰ ਵੀ ਉਹ ਮਤਲਬ ਜੋਬ ਕੀਪਰ ਪੇਮੈਂਟ ਵਗੈਰਾ ਜੋ ਵੀ ਦੇਣੀ ਪੈ ਰਹੀ ਹੈ ਉਹਨਾਂ ਨੂੰ ਹਾਰਡ ਹੋ ਰਿਹਾ, ਠੀਕ ਹੈ ਜੀ, ਤੇ ਇਸ ਕੇਸ ਦੇ ਵਿੱਚ ਮਤਲਬ ਅਸੀਂ ਸਰਕਾਰ ਤੋਂ ਕੋਈ ਬਹੁਤ ਜ਼ਿਆਦਾ ਉਮੀਦਾਂ ਲਾ ਨਹੀਂ ਸਕਦੇ, ਠੀਕ ਹੈ ਜੀ, ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਸਾਨੂੰ ਅਲਾਓ ਕਰੋ ਤੁਸੀਂ ਇੱਕ ਵਾਰੀ ਆਉਣ ਨੂੰ, ਮਤਲਬ ਜੇ ਸਾਨੂੰ ਚੱਕਣਾ ਵੀ ਪਿਆ ਤਾਂ ਅਸੀਂ ਆਪਣਾ ਖਰਚਾ ਖੁਦ ਕਰਨ ਵੀ ਤਿਆਰ ਹਾਂ। ਔਰ ਦੂਜੀ ਗੱਲ ਇਹ ਕਿ ਜ਼ਰੂਰੀ ਨਹੀਂ ਕਿ ਅਸੀਂ ਮਤਲਬ ਡਿਮਾਂਡ ਇਹੀ ਕਰਦੇ ਹਾਂ ਕਿ ਸਾਨੂੰ ਤੁਸੀਂ 5 star 'ਚ ਹੀ ਰੱਖਣਾ ਹੈ, ਸਾਨੂੰ ਕਿਸੇ ਮਤਲਬ ਲਾਈਕ 2 star ਜਾਂ ਕਿਸੇ ਹੋਰ 'ਚ ਵੀ ਰੱਖ ਕੇ ਜਿੱਥੇ ਕਿ ਘੱਟ ਖਰਚਾ ਆ ਸਕੇ ਅਸੀਂ ਉੱਥੇ ਰਹਿਣ ਨੂੰ ਤਿਆਰ ਹਾਂ।
ਸਰਕਾਰ ਨੂੰ ਹੁਣ ਕੀ ਅਪੀਲ ਹੋਊਗੀ ਐਗਜ਼ੈਂਪਸ਼ਨਸ ਨੂੰ ਲੈ ਕੇ?
ਸਾਡੀ ਅਪੀਲ ਤਾਂ ਇਹੀ ਹੈ ਜੀ, ਸਾਨੂੰ ਛੇਤੀ ਤੋਂ ਛੇਤੀ ਅਲਾਓ ਕੀਤਾ ਜਾਵੇ ਮਤਲਬ ਵਾਪਸ ਮੁੜਨ ਨੂੰ, ਤਾਂ ਕਿ ਅਸੀਂ ਜੋਬ 'ਤੇ ਜਾ ਸਕੀਏ ਅਤੇ ਆਪਣੇ ਕੰਮ ਧੰਦੇ ਦੁਬਾਰਾ ਸ਼ੁਰੂ ਕਰ ਸਕੀਏ। ਮਤਲਬ ਇੱਕ ਗੱਲ ਸਰ ਮੈਂ ਹੋਰ ਕਹਿਣੀ ਚਾਹਾਂਗਾ ਕਿ ਅਸੀਂ ਮਤਲਬ ਜਿਵੇਂ ਅੱਜ ਕੱਲ੍ਹ ਇੱਕ ਹੁਣ ਨਿਊਜ਼ ਦੇ ਵਿੱਚ ਕਾਫੀ ਚੱਲ ਰਿਹਾ ਕਿ ਮਤਲਬ ਸਰਕਾਰ ਚਾਹੁੰਦੀ ਹੈ ਕਿ ਮਤਲਬ ਟੈਂਪਰੇਰੀ ਰੈਜੀਡੈਂਟਸ ਨੂੰ ਨਾ ਬੁਲਾਇਆ ਜਾਵੇ ਜ਼ਿਆਦਾ ਨੂੰ, ਕਿਉਂਕਿ ਉਹ ਲੋਕ ਉੱਥੋਂ ਦੇ ਲੋਕਾਂ ਦੀਆਂ ਜੋਬਾਂ ਲੈ ਲੈਣਗੇ ਜਾਂ ਕਿਵੇਂ ਆ, ਉਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਅਸੀਂ ਤਾਂ ਆਲਰੇਡੀ ਉੱਥੇ ਰਹਿ ਰਹੇ ਸੀਗੇ ਪਹਿਲਾਂ, ਸਾਡੇ ਕੋਲ ਪਹਿਲਾਂ ਤੋਂ ਜੋਬ ਨਹੀਂ ਉੱਥੇ, ਠੀਕ ਹੈ ਜੀ, ਜਾ ਕੇ ਉਹਦੀ ਜੁਆਇਨ ਕਰਨੀ ਹੈ, ਮਤਲਬ ਅਸੀਂ ਕਿਸੇ ਜੋਬ ਟੇਕ ਓਵਰ ਨਹੀਂ ਕਰਨੀ, ਆਪਣੀ ਜੋਬ ਜਾ ਕੇ ਦੁਬਾਰਾ ਰੀਜੁਆਇਨ ਕਰਨੀ।
ਪਹਿਲਾਂ ਹੀ ਤੁਸੀਂ ਤਾਂ ਇੱਕ ਟੈਕਸ
ਜੀ
ਪੇਅਰ ਹੋ, ਤੁਸੀਂ ਤਾਂ ਇਕਾਨਮੀ ਦਾ ਹਿੱਸਾ ਹੋ, ਔਰ ਇਸ ਸੈਲਸ ਵਿੱਚ ਤੁਹਾਡੇ ਵੱਲ ਉਹਨਾਂ ਦਾ ਇਸ ਕਿਸਮ ਦਾ ਰਵੱਈਆ ਤਾਂ ਨਹੀਂ ਹੋਣਾ ਚਾਹੀਦਾ ਘੱਟੋ ਘੱਟ।
ਜੀ ਬਿਲਕੁਲ, ਉਹੀ ਤਾਂ ਮੈਂ ਕਹਿ ਰਿਹਾ ਕਿ ਮਤਲਬ ਸਾਨੂੰ ਹੁਣ 12 ਸਾਲ ਹੋ ਗਏ ਉੱਥੇ ਰਹਿੰਦੇ, ਸਾਡਾ ਘਰ ਤਾਂ ਉਹੀ ਹੈ ਜੀ ਹੁਣ, ਠੀਕ ਹੈ ਜੀ, ਬੱਚੇ ਉੱਥੇ ਜਨਮੇ ਨੇ, ਸਾਰਾ ਕੁਛ ਉੱਥੇ ਇਹਨਾਂ ਦਾ, ਠੀਕ ਹੈ ਜੀ, ਹੁਣ ਅਸੀਂ ਤਾਂ ਇਹ ਹਾਲ ਹੈ ਕਿ ਕੋਈ ਡਾਕੂਮੈਂਟ ਤੱਕ ਨਹੀਂ ਲੈ ਕੇ ਆਏ ਕਿ ਅਸੀਂ ਇੱਥੇ ਜੇ ਕੋਈ ਟੈਂਪਰਰੀ ਜੋਬ ਵੀ ਅਪਲਾਈ ਕਰਨੀ ਚਾਹੀਏ ਕਿ ਥੋੜੇ ਟਾਈਮ ਵਾਸਤੇ ਜੇ ਅਸੀਂ ਆਪਣਾ ਕੋਈ ਖਰਚਾ ਚਲਾਉਣਾ ਹੋਵੇ ਇੱਥੇ ਪੰਜਾਬ ਦੇ ਵਿੱਚ, ਤੇ ਸਾਡੇ ਕੋਲ ਤਾਂ ਕੁਛ ਹੈ ਹੀ ਨਹੀਂ, ਕੋਈ ਸਰਟੀਫਿਕੇਟ ਤੱਕ ਨਹੀਂ ਹੈ ਸਾਰਾ, ਈਵਨ ਕਿ ਸਾਡੇ ਕੋਲ ਤਾਂ ਕੱਪੜੇ ਵੀ ਜਿਹੜੇ ਆ ਉਹ ਅਸੀਂ ਸਰਦੀਆਂ ਦੇ ਲੈ ਕੇ ਆਏ ਸੀ 2-3 ਹਫ਼ਤੇ ਵਾਸਤੇ, ਤੇ ਇੱਥੇ ਆ ਕੇ ਆਉਂਦਿਆਂ ਨੂੰ ਬਾਅਦ 'ਚ ਲੋਕਡਾਊਨ ਹੋ ਗਿਆ, ਹੁਣ ਅਸੀਂ ਤਾਂ ਉਹੀ ਸਰਦੀਆਂ ਵਾਲੇ ਕੱਪੜੇ ਪਾ ਕੇ ਗੁਜ਼ਾਰਾ ਕਰ ਰਹੇ ਹਾਂ ਜੀ।
ਤੇ ਕਮਲਦੀਪ, ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਆਰਥਿਕ ਤੌਰ ਤੇ ਜੇ ਆਪਾਂ ਫਾਈਨੈਂਸ਼ਲੀ ਗੱਲ ਕਰਨੀ ਹੋਵੇ ਪਿਛਲੇ 3-4 ਮਹੀਨੇ ਦੌਰਾਨ?
ਤੁਸੀਂ ਦੇਖੋ ਆਰਥਿਕ ਤੌਰ ਤੇ ਉਹੀ, ਜੇ ਆਪਾਂ ਰਫਲੀ ਆਪਣੀ ਵੇਜਸ ਦੀ ਆਪਾਂ ਲਾ ਕੇ ਚੱਲੀਏ ਕਿ ਜੇ ਆਪਾਂ $800 ਵੀ ਹਫ਼ਤੇ ਦਾ ਕਮਾਉਂਦੇ ਹਾਂ, ਤੇ ਮਤਲਬ ਦੋ ਬੰਦਿਆਂ ਦੀ ਚਲੋ ਤੁਸੀਂ ਲਾ ਲਓ ਕਿ $1500 ਇੱਕ ਹਫ਼ਤੇ ਦਾ ਕਮਾ ਕੇ, ਤੇ $6000 ਜਿਹੜਾ ਮਹੀਨੇ ਦਾ ਨੁਕਸਾਨ ਹੋ ਰਿਹਾ ਘੱਟੋ ਘੱਟ, ਮਤਲਬ 6000, ਚਲੋ 6 ਵੀ ਛੱਡੋ ਤੁਸੀਂ, ਮੈਂ ਰਫਲੀ ਕਹਿੰਦਾ ਕਿ $5000 ਤਾਂ ਮਤਲਬ ਲੋਸ ਹੋ ਰਿਹਾ ਨਾ, ਕਿ ਲੋਸ ਆਫ ਇਨਕਮ ਜਿਹਨੂੰ ਆਪਾਂ ਕਹਿ ਰਹੇ ਹਾਂ।
ਤੇ ਇਸ ਤੋਂ ਇਲਾਵਾ ਤੁਸੀਂ ਤਾਂ ਆਪਣਾ ਸੁਪਰ ਵੀ ਐਕਸੈਸ ਨਹੀਂ ਕਰ ਸਕਦੇ ਹੁਣ, ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੁਪਰ ਦਿੱਤਾ ਜਾਊਗਾ, ਪਰ ਉਹਦੇ ਲਈ ਮੇਰੇ ਖਿਆਲ ਔਨ ਸ਼ੋਰ ਹੋਣਾ ਲਾਜ਼ਮੀ ਹੈ।
ਕੁਛ ਬੰਦਿਆਂ ਨੂੰ ਸੁਪਰ ਇਹਨਾਂ ਨੇ ਦਿੱਤਾ ਹੈ, ਬਟ ਹੁਣ ਮੈਂ ਸੁਣਿਆ ਸੀਗਾ ਕਿ ਸ਼ਾਇਦ ਉਹ ਹੁਣ ਮਤਲਬ ਇਹਨਾਂ ਨੇ ਰੋਕ ਦਿੱਤੀ ਹੈ ਸਕੀਮ, ਹਾਲੇ ਉਹਦੇ ਬਾਰੇ ਜ਼ਿਆਦਾ ਮੈਨੂੰ ਨਹੀਂ ਪਤਾ, ਪਰ ਪਹਿਲੋਂ ਕਹਿੰਦੇ ਸੀਗੇ ਕਿ ਮਤਲਬ ਤੁਸੀਂ ਕਰ ਸਕਦੇ ਹੋ ਐਕਸੈਸ
ਜੀ, ਚਾਹੇ ਤੁਸੀਂ ਆਫਸ਼ੋਰ ਹੋਵੋ ਚਾਹੇ ਦੂਜੇ ਮੁਲਕ 'ਚ ਹੋਵੋ।
ਹਾਂਜੀ ਹਾਂਜੀ, ਚਾਹੇ ਤੁਸੀਂ ਆਨਸ਼ੋਰ ਆਫਸ਼ੋਰ, ਹਾਂਜੀ, ਤੇ ਬਟ ਜ਼ਿਆਦਾ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਹੈ, ਕਿਉਂਕਿ ਮੈਂ ਐਵੇਂ ਤੁਹਾਨੂੰ ਕਹਾਂ ਇਹਦੇ ਬਾਰੇ ਜ਼ਿਆਦਾ ਮੈਨੂੰ ਨਹੀਂ ਪਤਾ, ਸੁਣਿਆ ਸੀਗਾ ਕਿ ਆਫਸ਼ੋਰ ਵੀ ਤੁਸੀਂ ਕਰ ਸਕਦੇ ਹੋ, ਪਰ ਉਹ ਵੀ ਤੁਸੀਂ ਕਿੰਨਾ ਕੁ ਆਪਣਾ ਕਰ ਸਕਦੇ ਹੋ, ਉਹ ਤੁਹਾਡੀ ਸੇਵਿੰਗ ਹੈ ਇੱਕ ਤਰ੍ਹਾਂ ਦੀ, ਜਿਹੜੀ ਕਿ ਤੁਸੀਂ ਬੁਢਾਪੇ ਵਾਸਤੇ ਰੱਖੀ ਹੁੰਦੀ ਹੈ, ਠੀਕ ਹੈ ਜੀ,
ਦਰੁਸਤ ਹੈ,
ਤੇ ਕੱਲ ਨੂੰ ਤੁਸੀਂ ਹਾਂਜੀ ਉਹ ਬੁੱਢੇ ਬਾਰੇ ਜਾ ਕੇ ਫਿਰ ਤੁਸੀਂ ਕੀ ਕਰੋਗੇ, ਅਗਰ ਤੁਸੀਂ ਹੁਣੇ ਹੀ ਉਹ ਚੀਜ਼ਾਂ ਐਕਸੈਸ ਕਰ ਲਿਆ, ਤੁਸੀਂ ਸੁਪਰ ਕਢਾ ਲਈ ਤਾਂ ਫਿਰ
ਵੱਡੀ ਗੱਲ, 1 ਮਹੀਨੇ ਦੀ ਤੁਹਾਡੀ ਜੇ ਹੈ ਨਾ 8-7 ਹਜ਼ਾਰ ਤਨਖਾਹ ਹੀ ਜਾ ਰਹੀ ਆ, ਤੇ 8-10 ਹਜ਼ਾਰ ਸੁਪਰ ਨਾਲ ਆਪਾਂ ਕੀ ਕਰ ਪਾਉਣਾ?
ਬਿਲਕੁਲ ਬਿਲਕੁਲ ਨਹੀਂ ਜੀ, ਉਹ ਤਾਂ ਕੋਈ ਹੈ ਹੀ ਨਹੀਂ, ਉਹ ਤਾਂ ਜੇ 1-2 ਮਹੀਨੇ ਦੀ ਗੱਲ ਹੁੰਦੀ ਤੇ ਚਲੋ ਬੰਦਾ ਕਹਿੰਦਾ ਕਿ ਕਢਾ ਕੇ ਮੈਂ ਕਰ ਲਵਾਂ, ਬਟ ਹੁਣ ਜਿੱਦਾਂ ਲੌਂਗ ਟਰਮ ਹੋ ਰਿਹਾ, ਕੋਈ ਮਤਲਬ ਸਭ ਤੋਂ ਵੱਡੀ ਗੱਲ ਜਿਹੜੀ ਅਨਸਰਟਨਟੀ ਹੈ ਨਾ ਇਸ ਵੇਲੇ, ਵੀ ਮਤਲਬ ਪਤਾ ਹੀ ਨਹੀਂ ਕਿ ਹੁਣ ਫਿਊਚਰ ਦਾ ਕੀ ਹੋਣਾ ਹੈ ਕੀ ਨਹੀਂ ਹੋਣਾ, ਉਹਦੇ ਵਿੱਚ ਉਹ ਇੱਕ ਜ਼ਿਆਦਾ ਮੈਂਟਲੀ ਇੱਕ ਬਹੁਤ ਜ਼ਿਆਦਾ ਬੰਦੇ ਨੂੰ ਹਰਟ ਕਰ ਰਹੀ ਹੈ ਉਹ ਚੀਜ਼ ਇੱਕ
ਜੀ। ਤੁਹਾਡੇ ਲਈ ਤਾਂ ਖਾਸ ਤੌਰ 'ਤੇ, ਕਿਉਂਕਿ ਜਦ ਬੰਦਾ ਪਰਿਵਾਰ ਦੇ ਨਾਲ ਹੁੰਦਾ ਤਾਂ ਦਿਮਾਗ 'ਚ ਬੜਾ ਕੁਛ ਘੁੰਮਦਾ, ਕਿਉਂਕਿ ਪਰਿਵਾਰ ਹੀ ਸਾਰਾ ਕੁਛ ਆ, ਇੱਕ ਮਹਿਲ ਹੋ ਸਪਨੋ ਕਾ, ਘਰ ਬਾਰ ਪਰਿਵਾਰ, ਅਤੇ ਉਸ ਗੱਲ ਨੂੰ ਲੈ ਕੇ ਚਿੰਤਾ ਹੋਣੀ ਸੁਭਾਵਿਕ ਹੈ। ਅਤੇ ਕਮਲਦੀਪ, ਉਮੀਦ ਕਰਦੇ ਹਾਂ ਕਿ ਹਾਲਾਤ ਬਿਹਤਰ ਹੋਣਗੇ, ਸਰਕਾਰ ਵੱਲੋਂ ਵੀ ਤੁਹਾਨੂੰ ਇਸ ਸਿਲਸਿਲੇ 'ਚ ਕੋਈ ਸਹਾਇਤਾ, ਕੋਈ ਰਾਹਤ ਦੀ ਸਾਂਸ, ਕੋਈ ਚਾਨਣ ਦੀ ਕਿਰਨ ਨਜ਼ਰ ਆਊਗੀ, ਕਿਉਂਕਿ ਕਾਲੇ ਬੱਦਲਾਂ 'ਤੇ ਵੀ ਸੁਨਹਿਰੀ ਗੋਟਾ ਹੁੰਦਾ, ਉਮੀਦ ਹੀ ਕਰ ਸਕਦੇ ਹਾਂ। ਅਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਸੰਬੰਧਿਤ ਅਦਾਰਿਆਂ ਨਾਲ, ਸਰਕਾਰ ਨਾਲ, ਹੋਮ ਅਫੇਅਰਸ ਨਾਲ ਕੋਂਟੈਕਟ ਕਰਨ ਦੀ, ਅਤੇ ਤੁਹਾਡੇ ਪੁੱਛੇ ਸਵਾਲ ਅਸੀਂ ਉਹਨਾਂ ਤੋਂ ਪੁੱਛੀਏ, ਇਹ ਵੀ ਸਾਡੀ ਕੋਸ਼ਿਸ਼ ਹੈ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਸਰ, ਬਹੁਤ ਮਿਹਰਬਾਨੀ ਜੀ, SBS ਪੰਜਾਬੀ ਦਾ ਪ੍ਰੀਤਮਿੰਦਰ ਭਾਜੀ ਤੁਹਾਡਾ ਸਪੈਸ਼ਲੀ ਥੈਂਕਸ ਕਰਦਾ ਮੈਂ, ਕਿ ਤੁਸੀਂ ਇੱਕ ਬਹੁਤ ਵਧੀਆ ਕੰਮ ਕਰ ਰਹੇ ਹੋ, ਸਾਡੀ ਆਵਾਜ਼ ਜਿਹੜੀ ਆ ਤੁਸੀਂ ਸਰਕਾਰ ਤੱਕ ਪਹੁੰਚਾ ਰਹੇ ਹੋ ਜੀ, ਬਹੁਤ ਬਹੁਤ ਧੰਨਵਾਦ,
ਸਾਡੀ ਜ਼ਿੰਮੇਵਾਰੀ, ਧੰਨਵਾਦ ਤੁਹਾਡਾ।
ਯੂ ਵਿਦ SBS ਰੇਡੀਓ। ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।